ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 75 ਤੇ ਗੌਰ ਖੋਜ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਜਲਾਲ ਦਾ ਬਾਦਸ਼ਾਹ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਯਿਸੂ ਨੂੰ ਮਾਲੂਮ ਸੀ ਕਿ ਉਹ ਦੁਨੀਆਂ ਵਿੱਚ ਕਿਸ ਮਕਸਦ ਵਾਸਤੇ ਆਇਆ ਹੈ। ਉਹ ਇਸ ਲਈ ਦੁਨੀਆਂ ਵਿੱਚ ਆਇਆ ਤਾਂ ਕਿ ਗੁਨਾਹਗਾਰਾਂ ਦਾ ਕਫਾਰਾ ਬਣੇ, ਆਪਣਾ ਖੂਨ ਬਹਾਏ, ਆਪਣੀ ਜਾਨ ਕੁਰਬਾਨ ਕਰੇ। ਜਿਵੇਂ ਕਿ ਖੁਦਾ ਦੇ ਨਬੀਆਂ ਨੇ ਆਪਣੀਆਂ ਨਬੂਵਤਾਂ ਵਿੱਚ ਯਿਸੂ ਦੀ ਆਮਦ ਤੋਂ ਪਹਿਲੇ ਬਹੁਤ ਪਹਿਲੇ ਦੱਸਿਆ ਸੀ, ਤਾਂ ਕਿ ਬਰੇ ਦੀ ਕੁਰਬਾਨੀ ਦਾ ਨਿਸ਼ਾਨ ਉਸ ਵਿੱਚ ਪੂਰਾ ਹੋਵੇ। ਅਜ਼ੀਜ਼ ਸਾਮੀਨ ਤੇ ਮੇਰੇ ਸਾਥੀਓ, ਜੇ ਅਸੀਂ ਅੱਜ ਦੇ ਸਬਕ ਦੀ ਇੱਕ ਗੱਲ ਯਾਦ ਰੱਖੀਏ ਤੇ ਇਹ ਵੀ ਕਿ ਯਿਸੂ ਅਲ ਮਸੀਹ ਦੁਨੀਆਂ ਵਿੱਚ ਇਹ ਮਿਸ਼ਨ ਲੈ ਕੇ ਆਇਆ ਕਿ ਉਹ ਮੇਰੇ, ਤੁਹਾਡੇ, ਬਲਕਿ ਪੂਰੀ ਦੁਨੀਆਂ ਦੇ ਗੁਨਾਹਾਂ ਦੇ ਕਫਾਰੇ ਵਾਸਤੇ ਕੁਰਬਾਨ ਹੋਵੇ। ਖੁਦਾਵੰਦ ਨੇ ਚਾਹਿਆ ਤੇ ਚੰਦ ਸਬਕਾਂ ਵਿੱਚ ਅਸੀਂ ਸਿੱਖਾਂਗੇ ਕਿ ਖੁਦਾਵੰਦ ਯਿਸੂ ਨੇ ਆਪਣੀ ਮੌਤ ਦੀ ਬਾਬਤ ਜਿਹੜੀ ਪੇਸ਼ਨਗੋਈ ਕੀਤੀ ਸੀ ਉਹ ਬੜੀ ਜਲਦ ਯਰੂਸ਼ਲਮ ਵਿੱਚ ਪੂਰੀ ਹੋਈ। ਮੇਰੇ ਦੋਸਤੋ, ਜੇ ਕੋਈ ਸ਼ਖਸ ਮਸੀਹ ਦੀ ਤੇ ਨਬੀਆਂ ਦੀਆਂ ਹਜ਼ਾਰਾਂ ਸਾਲ ਪਹਿਲੇ ਕੀਤੀਆਂ ਜਾਣ ਵਾਲੀਆਂ ਨਬੂਵਤਾਂ ਦੇ ਖਿਲਾਫ਼ ਕੋਈ ਪੈਗਾਮ ਦੇਵੇ ਜੋ ਯਿਸੂ ਦੀ ਮੌਤ ਜਾਂ ਦੁਬਾਰਾ ਜੀ ਉੱਠਣ ਦੀ ਨਫ਼ੀ ਕਰੇ, ਤੇ ਇਸ ਵਿੱਚ ਨਾ ਹਕੀਕਤ ਤਬਦੀਲੀ ਹੋ ਸਕਦੀ ਹੈ ਤੇ ਨਾ ਹੀ ਛੁਪਾਈ ਜਾ ਸਕਦੀ ਹੈ। ਖੁਦਾ ਪਾਕ ਖੁਦ ਯਿਸੂ ਦੀ ਸਲੀਬੀ ਮੌਤ ਦਾ ਐਲਾਨ ਕਰਦਾ ਹੈ ਤੇ ਖੁਦਾ ਦੇ ਕਲਾਮ ਨੂੰ ਕੋਈ ਬਦਲ ਨਹੀਂ ਸਕਦਾ। ਯਿਸੂ ਨੇ ਸਭ ਤੋਂ ਅਫਜ਼ਲ ਕੁਰਬਾਨੀ ਪੇਸ਼ ਕਰਨ ਵਾਸਤੇ ਖੁਦ ਨੂੰ ਖੁਸ਼ੀ ਦੇ ਨਾਲ ਪੇਸ਼ ਕੀਤਾ। ਉਹਨੇ ਇੰਜ ਇਸ ਲਈ ਕੀਤਾ ਕਿਉਂਕਿ ਉਹ ਤੁਹਾਡੇ ਨਾਲ, ਮੇਰੇ ਨਾਲ, ਬਲਕਿ ਸਭ ਦੇ ਨਾਲ ਪਿਆਰ ਕਰਦਾ ਹੈ ਤੇ ਉਹ ਚਾਹੁੰਦਾ ਕਿ ਸਾਡੇ ਵਿੱਚੋਂ ਕੋਈ ਵੀ ਹਲਾਕ ਨਾ ਹੋਵੇ। ਹੁਣ ਅਸੀਂ ਵੇਖਾਂਗੇ ਕਿ ਜਦੋਂ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਕਿ ਉਹ ਯਰੂਸ਼ਲਮ ਵਿੱਚ ਗੁਨਾਹਗਾਰਾਂ ਦੀ ਖਾਤਰ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕਰੇਗਾ, ਤੇ ਉਹਦੇ ਇੱਕ ਹਫ਼ਤੇ ਬਾਅਦ ਕੀ ਵਾਕਿਆ ਪੇਸ਼ ਆਇਆ। ਕਲਾਮ ਮੁਕੱਦਸ ਦੱਸਦਾ ਏ ਮੱਤੀ ਦੀ ਇੰਜੀਲ ਬਾਬ 17 ਵਿੱਚ, 6 ਦਿਨਾਂ ਤੋਂ ਬਾਅਦ ਯਿਸੂ ਨੇ ਪਤਰਸ ਤੇ ਯਾਕੂਬ ਤੇ ਉਹਦੇ ਭਰਾ ਯੋਹੰਨਾ ਨੂੰ ਆਪਣੇ ਨਾਲ ਲਿੱਤਾ ਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ ਤੇ ਉਹਨਾਂ ਦੇ ਸਾਹਮਣੇ ਉਹਦੀ ਸੂਰਤ ਬਦਲ ਗਈ ਤੇ ਉਹਦਾ ਚਿਹਰਾ ਸੂਰਜ ਵਾਂਗਰ ਚਮਕਿਆ ਤੇ ਉਹਦੀ ਪੁਸ਼ਾਕ ਨੂਰ ਦੇ ਵਾਂਗੂ ਸਫ਼ੇਦ ਹੋ ਗਈ ਤੇ ਵੇਖੋ ਮੂਸਾ ਤੇ ਏਲੀਆ ਉਹਦੇ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੂੰ ਵਿਖਾਈ ਦਿੱਤੇ। ਫਿਰ ਲੂਕਾ ਬਾਬ 9 ਵਿੱਚ ਮਰਕੂਮ ਏ ਇਹ ਜਲਾਲ ਵਿੱਚ ਵਿਖਾਈ ਦਿੱਤੇ ਤੇ ਉਹਦੇ ਇੰਤਕਾਲ ਦਾ ਜ਼ਿਕਰ ਕਰਦੇ ਸਨ ਜਿਹੜਾ ਯਰੂਸ਼ਲਮ ਵਿੱਚ ਵਾਕੇ ਹੋਵਨ ਨੂੰ ਸੀ। ਮੱਤੀ ਬਾਬ 17 ਵਿੱਚ ਦੱਸਿਆ ਗਿਆ ਏ ਪਤਰਸ ਨੇ ਯਿਸੂ ਨੂੰ ਆਖਿਆ, ਇਹ ਖੁਦਾਵੰਦ, ਸਾਡਾ ਇੱਥੇ ਰਹਿਣਾ ਚੰਗਾ ਏ, ਮਰਜ਼ੀ ਹੋਵੇ ਤੇ ਮੈਂ ਇੱਥੇ 3 ਡੇਰੇ ਬਣਾਵਾਂ, ਇੱਕ ਤੇਰੇ ਵਾਸਤੇ, ਇੱਕ ਬੂਸਾ ਵਾਸਤੇ ਤੇ ਇੱਕ ਏਲੀਆ ਵਾਸਤੇ। ਉਹ ਇਹ ਕਹਿ ਨਹੀਂ ਡਿਆ ਸੀ ਕਿ ਇੱਕ ਨੂਰਾਨੀ ਬਾਦਲ ਨੇ ਉਹਨਾਂ 'ਤੇ ਸਾਇਆ ਕਰ ਲਿੱਤਾ ਅਤੇ ਉਸ ਬਾਦਲ ਵਿੱਚੋਂ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਏ ਜਿਸ ਤੋਂ ਮੈਂ ਖੁਸ਼ ਹਾਂ, ਇਸ 'ਤੇ ਸੁਣੋ। ਸ਼ਾਗਿਰਦ ਇਹ ਸੁਣ ਕੇ ਮੂੰਹ ਦੇ ਬਲ ਡਿੱਗ ਪਏ ਅਤੇ ਬੜੇ ਡਰ ਗਏ। ਯਿਸੂ ਨੇ ਕੋਲ ਆ ਕੇ ਉਹਨਾਂ ਨੂੰ ਛੂਹਿਆ ਅਤੇ ਆਖਿਆ, ਉੱਠੋ, ਡਰੋ ਨਾ। ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਉੱਤੇ ਚੁੱਕੀਆਂ ਤਾਂ ਯਿਸੂ ਦੇ ਸਿਵਾ ਹੋਰ ਕਿਸੇ ਨੂੰ ਨਾ ਵੇਖਿਆ। ਜਦੋਂ ਉਹ ਪਹਾੜ ਤੋਂ ਥੱਲੇ ਆਂਡੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਇਬਨ ਆਦਮ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਜੋ ਕੁਝ ਤੁਸੀਂ ਵੇਖਿਆ ਕਿਸੇ ਦੇ ਨਾਲ ਇਹਦਾ ਜ਼ਿਕਰ ਨਾ ਕਰਨਾ। ਜਿਹੜਾ ਵਾਕਿਆ ਉੱਚੇ ਪਹਾੜ 'ਤੇ ਪੇਸ਼ ਆਇਆ, ਕੀ ਤੁਸੀਂ ਉਹਦੇ 'ਤੇ ਗੌਰ ਕੀਤਾ? ਇਹ ਵਾਕਿਆ ਬੜਾ ਅਜੀਬ ਤੇ ਖੂਬਸੂਰਤ ਵਾਕਿਆ ਸੀ। ਅਸੀਂ ਵੇਖਦੇ ਹਾਂ ਕਿ ਯਿਸੂ ਦੀ ਸੂਰਤ ਬਦਲ ਗਈ, ਯਾਨੀ ਉਹਦਾ ਚਿਹਰਾ ਸੂਰਜ ਦੇ ਵਾਂਗੂ ਚਮਕਣ ਲੱਗਾ ਤੇ ਉਹਦੀ ਪੁਸ਼ਾਕ ਤੇਜ਼ ਸਫੇਦ ਰੋਸ਼ਨੀ ਵਾਂਗਰ ਦਿਖਣ ਲੱਗੀ। ਯਿਸੂ ਵਿੱਚੋਂ ਤੇਜ਼ ਚੁੰਦਿਆ ਦੇਣ ਵਾਲੀਆਂ ਰੋਸ਼ਨੀਆਂ ਨਿਕਲਣ ਲੱਗੀਆਂ, ਜਿਹੜੀਆਂ ਖੁਦਾ ਤੇ ਉਹਦੇ ਤਖ਼ਤ ਤੋਂ ਜੋ ਅਸਮਾਨ ਤੇ ਵੀ ਨਿਕਲਦੀਆਂ ਨੇ। ਉਹ ਜਲਾਲੀ ਨੂਰ ਜਿਸ ਨੇ ਬੀਆਬਾਨ ਵਿੱਚ ਮੂਸਾ ਤੇ ਇਸਰਾਈਲੀਆਂ ਦੇ ਜ਼ਮਾਨੇ ਵਿੱਚ ਖੈਮ ਇਜਤਮਾ ਦੇ ਪਾਕ ਤਰੀਨ ਮੁਕਾਮ ਨੂੰ ਜਲਾਲ ਦੇ ਨਾਲ ਮੁਨੱਵਰ ਕਰ ਦਿੱਤਾ ਸੀ। ਗੋਲੋਕੀ ਇਹ ਜਲਾਲ ਨਾ ਵੇਖ ਸਕੇ, ਮਗਰ ਬਿਲਕੁਲ ਉਹੀ ਰੋਸ਼ਨੀ, ਉਹੀ ਜਲਾਲੀ ਨੂਰ ਯਿਸੂ ਵਿੱਚ ਸੀ। ਚੰਦ ਲਮਹਿਆਂ ਵਾਸਤੇ ਯਿਸੂ ਦੇ ਸ਼ਾਗਿਰਦਾਂ ਦੀ ਮੌਜੂਦਗੀ ਵਿੱਚ ਖੁਦਾ ਨੇ ਆਪਣੀ ਤਜੱਲੀ ਵਿਖਾਈ ਜੋ ਯਿਸੂ ਦੇ ਬਦਨ ਵਿੱਚ ਪੋਸ਼ੀਦਾ ਸੀ। ਐਨ ਉਸੇ ਵੇਲੇ ਖੁਦਾ ਨੇ ਅਸਮਾਨ ਤੋਂ ਮੂਸਾ ਤੇ ਏਲੀਆ ਦੋ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਯਿਸੂ ਦੀ ਯਰੂਸ਼ਲਮ ਵਿੱਚ ਮੌਤ ਦੀ ਬਾਬਤ ਯਿਸੂ ਦੇ ਨਾਲ ਗੱਲਬਾਤ ਕੀਤੀ। ਅਸੀਂ ਇਹ ਵੀ ਵੇਖਿਆ ਕਿ ਇੱਕ ਚਮਕਦਿਆਂ ਹੋਏ ਬਾਦਲ ਨੇ ਪਹਾੜ ਨੂੰ ਛੁਪਾ ਲਿੱਤਾ ਤੇ ਉਸ ਬਾਦਲ ਵਿੱਚੋਂ ਕਾਦਰ ਮੁਤਲਕ ਦੀ ਆਵਾਜ਼ ਸੁਣਾਈ ਦਿੱਤੀ ਕਿ ਇਹ ਮੇਰਾ ਪਿਆਰਾ ਪੁੱਤਰ ਏ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ। ਇਸ ਸਾਰੇ ਜਲਾਲੀ ਜ਼ਹੂਰ ਦੀ ਕੀ ਵਜ੍ਹਾ ਸੀ? ਖੁਦਾ ਨੇ ਇਹ ਜਲਾਲੀ ਕੰਮ ਪਤਰਸ, ਯੂਹੰਨਾ ਤੇ ਯਾਕੂਬ ਦੇ ਹੁੰਦਿਆਂ ਹੋਇਆਂ ਕਿਉਂ ਕੀਤਾ? ਇਸ ਦੀ ਵਜ੍ਹਾ ਇਹ ਵੀ ਕਿ ਖੁਦਾ ਚਾਹੁੰਦਾ ਸੀ ਕਿ ਉਹ ਤਿੰਨਾਂ ਗਵਾਹਾਂ ਨੂੰ ਪੱਕਾ ਸਬੂਤ ਦੇਵੇ ਕਿ ਖੁਦਾਵੰਦ ਯਿਸੂ ਖੁਦਾ ਦਾ ਅਬਦੀ ਬੇਟਾ ਜੋ ਅਸਮਾਨ ਤੋਂ ਆਇਆ ਏ। ਇਸ ਲਈ ਜ਼ਰੂਰੀ ਏ ਕਿ ਸਭ ਉਹਦਾ ਕਲਾਮ ਸੁਣਨ ਤੇ ਮੰਨਣ। ਖੁਦਾ ਦਾ ਕਲਾਮ ਉਹਦੇ ਹੱਕ ਵਿੱਚ ਇੰਜ ਬਿਆਨ ਕਰਦਾ, ਯੂਹੰਨਾ ਬਾਬ 5:23 ਵਿੱਚ, ਜਿਹੜਾ ਬੇਟੇ ਦੀ ਇੱਜ਼ਤ ਨਹੀਂ ਕਰਦਾ ਉਹ ਬਾਪ ਦੀ ਜਿਹਨੂੰ ਉਹਨੇ ਭੇਜਿਆ ਇੱਜ਼ਤ ਨਹੀਂ ਕਰਦਾ। ਅਗਲੇ ਜ਼ਮਾਨੇ ਵਿੱਚ ਖੁਦਾ ਨੇ ਬਾਪ ਦਾਦਾ ਦੇ ਨਾਲ ਹਿੱਸਾ ਬਾ ਹਿੱਸਾ ਤੇ ਤਰ੍ਹਾਂ ਬਤਰ੍ਹਾਂ ਨਬੀਆਂ ਦੀ ਮਾਰਫਤ ਕਲਾਮ ਕਰਕੇ ਉਸ ਜ਼ਮਾਨੇ ਦੇ ਆਖਿਰ ਵਿੱਚ ਸਾਨੂੰ ਬੇਟੇ ਦੀ ਮਾਰਫਤ ਕਲਾਮ ਕੀਤਾ, ਜਿਹਨੂੰ ਉਹਨੇ ਸਭ ਚੀਜ਼ਾਂ ਦਾ ਵਾਰਸ ਠਹਿਰਾਇਆ ਤੇ ਜਿਹਦੇ ਵਸੀਲੇ ਦੇ ਨਾਲ ਉਹਨੇ ਆਲਮ ਵੀ ਪੈਦਾ ਕੀਤੇ। ਉਹਦੇ ਜਲਾਲ ਦਾ ਪਰਤੂ ਤੇ ਉਹਦੀ ਜ਼ਾਤ ਦਾ ਨਕਸ਼ ਹੋ ਕੇ ਸਾਰੀਆਂ ਚੀਜ਼ਾਂ ਨੂੰ ਆਪਣੀ ਕੁਦਰਤ ਦੇ ਕਲਾਮ ਦੇ ਨਾਲ ਸੰਭਾਲਦਾ ਏ। ਉਹ ਗੁਨਾਹਾਂ ਨੂੰ ਧੋ ਕੇ ਆਲਮੇ ਬਾਲਾ ਤੇ ਕਿਬਰੀਆ ਦੇ ਸੱਜੇ ਪਾਸੇ ਜਾ ਬੈਠਿਆ। ਇਹ ਵਾਲਾ ਇਬਰਾਨੀਓ ਬਾਬ 1 ਤੇ ਪਹਿਲੀਆਂ 3 ਆਇਤਾਂ ਵਿੱਚ ਵੇਖ ਸਕਦੇ ਹਾਂ। ਸਮੇਂ ਤੁਸੀਂ ਯਿਸੂ ਨੂੰ ਕੀ ਸਮਝਦੇ ਹੋ? ਉਹਨੂੰ ਤੁਸੀਂ ਕੀ ਆਖਦੇ ਹੋ? ਕੀ ਤੁਸੀਂ ਮੰਨਦੇ ਹੋ ਕਿ ਯਿਸੂ ਜਲਾਲ ਦਾ ਬਾਦਸ਼ਾਹ ਏ ਜਿਹੜਾ ਆਸਮਾਨ ਤੋਂ ਉਤਰਿਆ, ਜਾਂ ਤੁਸੀਂ ਦੁਨੀਆਂ ਦੇ ਅਕਸਰ ਲੋਕਾਂ ਦੀ ਤਰ੍ਹਾਂ ਉਹਨੂੰ ਇੱਕ ਆਮ ਨਬੀ ਮੰਨਦੇ ਹੋ? ਤੁਹਾਨੂੰ ਰੁਖਸਤ ਕਰਨ ਤੋਂ ਪਹਿਲੇ ਅਸੀਂ ਯਿਸੂ ਦੇ ਸ਼ਾਗਿਰਦ ਪਤਰਸ ਤੇ ਯੂਹੰਨਾ ਦਾ ਬਿਆਨ ਤੁਹਾਨੂੰ ਸੁਣਾਵਾਂਗੇ ਜੋ ਪਹਾੜ ਤੇ ਯਿਸੂ ਦਾ ਜਲਾਲ ਵੇਖਣ ਵਾਸਤੇ ਕਈ ਸਾਲ ਬਾਅਦ ਕਲਾਮ ਮੁਕੱਦਸ ਵਿੱਚ ਲਿਖਿਆ ਗਿਆ। ਮੁਕੱਦਸ ਪਤਰਸ ਰਸੂਲ ਨੇ ਆਖਿਆ, 2 ਪਤਰਸ 1 ਬਾਬ ਤੇ ਆਇਤ ਨੰਬਰ 16-18 ਦੇ ਦਰਮਿਆਨ, ਕਿਉਂਕਿ ਜਦੋਂ ਅਸੀਂ ਤੁਹਾਨੂੰ ਖੁਦਾਵੰਦ ਯਿਸੂ ਮਸੀਹ ਦੀ ਕੁਦਰਤ ਤੇ ਆਮਦ ਤੋਂ ਵਾਕਫ ਕੀਤਾ ਸੀ ਤੇ ਦਗਾਬਾਜ਼ੀ ਦੀ ਘੜੀ ਹੋਈ ਕਹਾਣੀਆਂ ਦੀ ਪੈਰਵੀ ਨਹੀਂ ਸੀ ਕੀਤੀ, ਬਲਕਿ ਖੁਦ ਉਹਦੀ ਅਜ਼ਮਤ ਨੂੰ ਵੇਖਿਆ ਸੀ ਕਿ ਉਹਨੇ ਖੁਦਾ ਬਾਪ ਦੇ ਨਾਲ ਉਸ ਵੇਲੇ ਇੱਜ਼ਤ ਤੇ ਜਲਾਲ ਪਾਇਆ ਜਦੋਂ ਉਸ ਅਫਜ਼ਲ ਜਲਾਲ ਵਿੱਚੋਂ ਉਹਨੂੰ ਇਹ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ। ਤੇ ਜਦੋਂ ਅਸੀਂ ਉਹਦੇ ਨਾਲ ਮੁਕੱਦਸ ਪਹਾੜ ਤੇ ਸਾਂ ਤੇ ਅਸਮਾਨ ਤੋਂ ਇਹੀ ਆਵਾਜ਼ ਆਉਂਦੀ ਸੁਣੀ। ਮੁਕੱਦਸ ਯੂਹੰਨਾ ਰਸੂਲ ਇਹਨੂੰ ਇੰਜ ਲਿਖਦਾ ਹੈ, ਯੂਹੰਨਾ ਦਾ 1 ਖਤ ਤੇ 1 ਬਾਬ ਵਿੱਚ, ਉਸ ਜ਼ਿੰਦਗੀ ਦੇ ਕਲਾਮ ਦੀ ਬਾਬਤ ਜੋ ਸ਼ੁਰੂ ਤੋਂ ਸੀ ਤੇ ਜਿਹਨੂੰ ਅਸੀਂ ਸੁਣਿਆ ਤੇ ਆਪਣੀਆਂ ਅੱਖਾਂ ਨਾਲ ਵੇਖਿਆ, ਬਲਕਿ ਗੌਰ ਨਾਲ ਵੇਖਿਆ ਤੇ ਆਪਣੇ ਹੱਥਾਂ ਦੇ ਨਾਲ ਛੂਇਆ, ਇਹ ਜ਼ਿੰਦਗੀ ਜ਼ਾਹਿਰ ਹੋਈ ਤੇ ਅਸੀਂ ਉਹਨੂੰ ਵੇਖਿਆ ਤੇ ਉਹਦੀ ਗਵਾਹੀ ਦਿੰਦੇ ਹਾਂ ਤੇ ਇਸ ਹਮੇਸ਼ਾ ਦੀ ਜ਼ਿੰਦਗੀ ਦੀ ਤੁਹਾਨੂੰ ਖ਼ਬਰ ਦਿੰਦੇ ਹਾਂ ਜੋ ਬਾਪ ਦੇ ਨਾਲ ਸੀ ਤੇ ਸਾਡੇ ਤੇ ਜ਼ਾਹਿਰ ਹੋਈ ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸੱਚਾਈ ਦੇ ਨਾਲ ਮਾਮੂਰ ਹੋ ਕੇ ਸਾਡੇ ਦਰਮਿਆਨ ਰਿਹਾ ਤੇ ਅਸੀਂ ਉਹਦਾ ਐਸਾ ਜਲਾਲ ਵੇਖਿਆ ਜਿਵੇਂ ਬਾਪ ਤੇ ਇਕਲੌਤੇ ਦਾ ਜਲਾਲ। ਯੂਹੰਨਾ ਦੀ ਇੰਜੀਲ ਦੇ ਆਖਰ ਵਿੱਚ ਯੂਹੰਨਾ ਰਸੂਲ ਲਿਖਦਾ ਹੈ, ਤੇ ਯਿਸੂ ਨੇ ਹੋਰ ਬੜੇ ਸਾਰੇ ਮੌਜੂਜ਼ੇ ਸ਼ਾਗਿਰਦਾਂ ਦੇ ਸਾਹਮਣੇ ਵਿਖਾਏ ਜਿਹੜੇ ਇਸ ਕਿਤਾਬ ਵਿੱਚ ਲਿਖੇ ਨਹੀਂ ਗਏ, ਲੇਕਿਨ ਇਹ ਇਸ ਲਈ ਲਿਖੇ ਗਏ ਕਿ ਤੁਸੀਂ ਈਮਾਨ ਲਿਆਓ ਕਿ ਯਿਸੂ ਹੀ ਖੁਦਾ ਦਾ ਬੇਟਾ ਮਸੀਹ ਏ ਤੇ ਈਮਾਨ ਲਿਆ ਕੇ ਉਹਦੇ ਵਿੱਚ ਜ਼ਿੰਦਗੀ ਪਾਓ। ਯੂਹੰਨਾ ਦੀ ਇੰਜੀਲ 2:20 ਤੇ ਆਇਤ ਨੰਬਰ 30-31। ਕਿ ਤੁਹਾਨੂੰ ਇਹ ਸਭ ਕੁਝ ਨਾਕਾਬਲੇ ਸਮਝ ਵਿਖਾਈ ਦਿੰਦਾ। ਖੁਦਾ ਚਾਹੁੰਦਾ ਕਿ ਉਹ ਇਹਨਾਂ ਅਜੀਬ ਤੇ ਨਾਕਾਬਲੇ ਸਮਝ ਸੱਚਾਈਆਂ ਨੂੰ ਸਮਝਣ ਦਾ ਫਜ਼ਲ ਬਖਸ਼ੇ। ਕ੍ਰੰਥੀਓ ਦੇ ਨਾਂ ਲਿਖੇ ਪਹਿਲੇ ਖਤ ਤੇ ਬਾਬ 2 ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ, ਮਗਰ ਨਫਸਾਨੀ ਆਦਮੀ ਖੁਦਾ ਦੇ ਰੂਹ ਦੀਆਂ ਗੱਲਾਂ ਕਬੂਲ ਨਹੀਂ ਕਰਦਾ, ਕਿਉਂਕਿ ਉਹ ਉਹਦੇ ਨਜ਼ਦੀਕ ਬੇਵਕੂਫੀ ਦੀਆਂ ਗੱਲਾਂ ਨੇ ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ, ਕਿਉਂਕਿ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਫਿਰ ਵੀ ਕਾਮਲਾ ਵਿੱਚੋਂ ਅਸੀਂ ਹਿਕਮਤ ਦੀਆਂ ਗੱਲਾਂ ਕਹਿੰਦੇ ਹਾਂ, ਲੇਕਿਨ ਇਸ ਜਹਾਨ ਦੀਆਂ ਤੇ ਇਸ ਜਹਾਨ ਦੀ ਨਿਸਬਤ ਹੋਣ ਵਾਲੇ ਸਰਦਾਰਾਂ ਦੀਆਂ ਹਿਕਮਤ ਨਹੀਂ, ਬਲਕਿ ਅਸੀਂ ਖੁਦਾ ਦੀ ਉਹ ਪੋਸ਼ੀਦਾ ਹਿਕਮਤ ਬੇਦ ਦੇ ਤੌਰ ਤੇ ਬਿਆਨ ਕਰਨੇ ਆ, ਜੋ ਖੁਦਾ ਨੇ ਜਹਾਨ ਦੇ ਸ਼ੁਰੂ ਤੋਂ ਪੇਸ਼ਤਰ ਸਾਡੇ ਜਲਾਲ ਦੇ ਵਾਸਤੇ ਮੁਕਰਰ ਕੀਤੀ ਸੀ, ਜਿਹਨੂੰ ਇਸ ਜਹਾਨ ਦੇ ਸਰਦਾਰਾਂ ਵਿੱਚੋਂ ਕਿਸੇ ਨੇ ਨਾ ਸਮਝਿਆ, ਕਿਉਂਕਿ ਜੇ ਸਮਝਦੇ ਤੇ ਜਲਾਲ ਦੇ ਖੁਦਾਵੰਦ ਨੂੰ ਮਸਲੂਬ ਨਾ ਕਰਦੇ। ਖੁਦਾ ਕਰੇ ਕਿ ਅੱਜ ਦਾ ਸਿੱਖਿਆ ਹੋਇਆ ਸਬਕ ਸਾਡੀ ਸਮਝ ਵਿੱਚ ਆ ਜਾਏ। ਦੋਸਤੋ, ਖੁਦਾ ਕਾਦਰ ਮੁਤਲਿਕ ਨੇ ਪਹਾੜ ਤੇ ਖੁਦਾਵੰਦ ਯਿਸੂ ਦੇ ਹੱਕ ਵਿੱਚ ਜੋ ਫਰਮਾਇਆ, ਅਗਲੇ ਸਬਕ ਤੇ ਅਗਲੇ ਪ੍ਰੋਗਰਾਮ ਦੇ ਆਉਣ ਤੱਕ ਉਹਨਾਂ ਗੱਲਾਂ ਤੇ ਗੌਰ ਕਰਦੇ ਰਹਿਣਾ। ਜਦੋਂ ਉਹਨੇ ਫਰਮਾਇਆ ਕਿ ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ, ਮੱਤੀ ਬਾਬ 17 ਤੇ ਆਇਤ ਨੰਬਰ 5। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।